दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से कल पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी 100 साखी की 50वीं साखी तो करते ने एक दोहरे के नाल। मैं अज की कथा इथों ही प्रारंभ करदा। एक दिन जन थोरन बिखे बैठे गुरु गंभीर प्यास लगी इति उत पिखियो तब गड़वई ना तीर। ग्रंथाकार भाई संतोख सिंह जी लिखते ने एक दिन थोड़े जे सिखा दे विच सतगुरु सच्चे पातशाह जी बैठे हुए सन जेडे सतगुरु जी बड़े गहर ते बड़े गंभीर ने। गुरबाणी दे विच पाठ आंदा सतगुर गहर गंभीर है सुख सागर अग खंड। जेड़ा सतगुरु है वह बड़ा गहरा बड़ा डूंगा ते बड़ा गंभीर हुंदा है। सुख सागर अग खंड सुखा दा सागर हुंदा है सुखा दा समुंदर हुंदा है ते जिन्ने भी पाप ने उन्हां दा नाश करता हुंदा है। कवि जी लिखते ने कि सतगुरु जी बैठे सन प्यास लगी इत्थे उत पिखियो सतगुरां नूं प्यास लगी है ते लगी है सतगुरां ने आसे पासे देखिया तब गड़वई ना तीर। पर उस वेले सतगुरां दा गड़वई सतगुरां दे नाल नहीं सी। गड़वई तो भाव है जेड़ा सतगुरां दे जल दे भरे हुए गड़वे नूं नाल रखदा है। इस वेले भी तुसीं देख रहे हो भावे के देह करके सतगुरु सच्चे पातशाह जी आसन दे उत्ते सवायमान नहीं हन पर सतगुरु सच्चे पातशाह जी दा आसन विशिया होया। सतगुरु सच्चे पातशाह जी दे छकण दे वास्ते उचेचे तौर दे उत्ते सोध दा जल भर के रखिया होया एक गड़वे दे विच। इस तों अलावा सतगुरां दे उत्ते जिहड़ा चौर होना उह वी लागे रखिया जांदा है। इह मुख रूप दे विच सतगुरु सच्चे पातशाह जी दी निशानी दे वजों आम करके सतगुरां दे कोल गड़वई दा होना ज्यादा लाजमी है। जिस तरह के आपां मर्यादा देखदे हां कि जदों सतगुरां दा आसन विछ जांदा है चौर भी रखिया जा चुका हुंदा है गड़वा भी लागे रख दिता जांदा है पर इस तों अलावा उचेचे तौर दे उत्ते ताबिया बैठण दी जरूर लोड है। एक सिख जरूर होना चाहीदा है लाजमी सतगुरां दे आसन दे कोल क्योंकि आपां सतगुरु नूं हाजिर नाजिर मन्नदे हां ते इह अदब है सतगुरां दा कि सतगुरां दे आसन दे लागे भी एक सिख बैठा होना चाहीदा है। सो मेरा सिर्फ कहण तों भाव है कि ग्रंथाकार भाई संतोख सिंह जी लिखदे ने थोड़े सिख बैठे सन पर जिहड़ा गड़वई है सतगुरां दा जिहड़ा जल नाल रखदा सी ओह हाजिर नहीं सी उते गैर हाजिर सी। सतगुरां ने देखिया पर आसे पासे गड़वई लागे ना दिसिया। نام سو ظالم سنگ پکاریو ظالم پیاس لگی سو ہکاریو. گرنتھاکار بھائی سنتوکھ سنگھ جی لکھتے ہیں کہ ستگوراں دے گڑوئی سنگھ دا نام سی ظالم سنگھ. ستگرو سچے پاتشاہ جی نے اچھی آواز دے نال کہیا ہے ظالم سنگھ توں کتھے رہ گیا, مینوں ظالم پیاس لگی ہے. ظالم سنگھ ایک دا نام ہے تے دوجا ستگرو جی کہندے نے کہ ظالم پیاس لگی ہے, کہراں دی پیاس لگی ہے, توں کتھے ہے چھتی آ. ستگراں نے آواز ماری, لیاؤ سرد جل پی بیت ایم جب بولے کرپان کیت. ستگرو جی اچھی آواز دے نال کہندے نے کہ میرے چھکن دے واسطے ٹھنڈا جل پانی لے کے آ. اس طرح کرپا دے نکیت ستگرو سچے پاتشاہ جی نے بچن کیتا. ایک سوت سندر تس ہی باری نج سروپ اجل ہنکاری. کبھی سنتوکھ سنگھ جی لکھتے نے ستگراں نے آواز تے ماری پر وہ سکھ لاگے نہیں سی, اس کر کے نہ پہنچ سکیا. اس ویلے ایک ہور سکھ جڑا کہ بہت ہی سندر سی وہ ستگراں دے لاگے ہی بیٹھا سی. وہ بڑا سندر شکل دا مالک سی, اس تو علاوہ انہوں اپنی سندرتا دے اتے ابھیمان بھی سی ہنکار بھی سی. تین کار جورت گرایو چاری ہویا گیا میں انو باری. ہاتھ جوڑ کے اس لڑکے نے ستگراں دے چرناں دے وچ بینتی کیتی کہ سچے پاتشاہ گڑوئی تے لگدا ہے کہ لاگے نے کتے دور چلا گیا, اس کر کے ستگرو جی جے کر تواڈی آگیا ہووے, جے کر تواڈا حکم ہووے تے سچے پاتشاہ میں لے آواں تواڈے چھکن دے واسطے پانی. شارت کری گیو تت کالے لے جل کو کر پریم بسالے. اس ویلے ستگرو گوبند سنگھ سچے پاتشاہ جی نے ہاتھ دا اشارہ کیتا کہ ٹھیک ہے تو ہی پانی لیا. چھتی دے نال دوڑ کے گیا, چھتی ہی ستگراں دے شکن دے واسطے جل لے کے پہنچ گیا بڑے پریم دے نال. پہنچو رچر کٹورا ہاتھ تس کی دش اب لوکیو ناتھ. ہاتھ دے وچ پریا ہویا پانی دا کٹورا ہے, ستگراں دے لاگے پہنچ گیا. جدوں ستگراں نو کٹورا پانی والا پھڑاؤں لگا تے ستگرو گوبند سنگھ سچے پاتشاہ جی نے اس لڑکے دے ہتھاں دے ول دیکھیا. اپنے ہاتھ اٹھائے کٹورا دیکھو سکھ جوت ہاتھن یورا. ستگرو سچے پاتشاہ جی نے اس دے ہتھوں کٹورا اپنے ہست کمل دے وچ پھڑ لیا, پر بار بار ستگرو سچے پاتشاہ جی اس لڑکے دے ہتھاں دے ول بڑی گو دے نال تے بڑی نیج دے نال دیکھ رہے نے. کبھی کرتار سنگھ جی کلاس والی اس گھٹنا نوں اپنی سرل کوتا دے وچ اس طریقے دے نال بیان کردے نے. ایک دن ستگراں نوں پیاس لگی جل لیاؤ سیوک نو بلایا جاں ظالم سنگھ گڑوئی نا حاضر سی بول ماریا وی نا آیا جاں. ایک لڑکا سی پاس کھڑا اوتھے او پر کٹورا لے آیا جاں. پیتا مول نا گراں کرتار سنگا او دے ہتھاں وال تیان پایا جا. کبھی کرتار سنگھ جی کلاس والی لکھ دے نے کہ کٹورا ستگراں نے اپنے ہست کمل دے وچ پھڑتے جرور لیا, پر ستگراں نے جل چھکیا نا. ستگرو جی بار بار او دے ہتھاں دے وال ہی دیکھ رہے نے. دیکھت ہی بولے تب ناتھ کومل بہو ملوک تب ہاتھ. تھوڑی دیر تو بعد پھر ستگرو سچے پاتشاہ جی جو ناتھ نے جو سوامی نے جو مالک نے انہوں نے بچن کیتا, کومل بہو ملوک تب ہاتھ, ہی لڑکے تیرے جڑے ہاتھ نے بڑے کومل تے بڑے ملوک جے لگدے نے, پاو کے بڑے کوڑے تیرے ہاتھ ویکھن نوں لگدے نے. کو سکھا کیا کارج کریں بہت باریک ہاتھ دکھ پر. ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਨੇ ਹੇ ਲੜਕਿਆ, ਹੇ ਬਾਲਕਾ, ਕਿਹੜਾ ਕੰਮ ਕਰਦਾ? ਤੇਰੇ ਜਿਹੜੇ ਹੱਥ ਨੇ ਬੜੇ ਕੂਲੇ ਤੇ ਬੜੇ ਮੁਲਾਇਮ ਨੇ, ਇਸ ਕਰਕੇ ਦੱਸ ਕਿ ਕਿਹੜਾ ਕੰਮ ਤੂੰ ਕਰਦਾ, ਭਾਵ ਕੇ ਹੱਥਾਂ ਦੇ ਨਾਲ ਕਿਹੜੀ ਕਿਰਤ ਕਰਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਵਾਲ ਕੀਤਾ, ਪ੍ਰਸ਼ਨ ਕੀਤਾ, ਕਹੋ ਲੜਕਿਆ ਹੱਥ ਕਿਉਂ ਨਰਮ ਤੇਰੇ, ਕਦੇ ਜਾਪ ਦੀ ਕੀਤੀ ਨਾ ਕਾਰ ਹੈ ਤੂੰ, ਸਾਧ ਸੰਤ ਦੀ ਸੇਵਾ ਨਾ ਕੀਤੀ ਹੈ, ਰਿਹਾ ਜਾਪ ਦਾ ਮੁੱਢੋਂ ਬੇਕਾਰ ਹੈ ਤੂੰ, ਪਾਣੀ ਢੋਇਆ ਪਖਾਨਾ ਫੇਰ ਆਈ, ਲੰਗਰ ਕਰਨ ਦੀ ਤਾਈ ਨਕਾਰ ਹੈ ਤੂੰ, ਸੱਚ ਦੱਸ ਸਾਨੂੰ ਕਰਤਾਰ ਸਿੰਘਾ, ਕਾਦੇ ਵਾਸਤੇ ਆਇਆ ਸੰਸਾਰ ਹੈ ਤੂੰ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਭਾਂਪ ਗਏ ਸਨ, ਸਤਿਗੁਰਾਂ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਦਸਾਂ ਨੌਵਾਂ ਦੀ ਕਰਤ ਨਹੀਂ ਕਰਦਾ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੇਰੇ ਹੱਥ ਬੜੇ ਕੋਲੇ ਨੇ, ਦੱਸ ਭਾਈ ਕਿਹੜਾ ਕੰਮ ਕਰਦਾ।
ਹੱਥ ਜੋਰ ਬੋਲਿਓ ਸਿੱਖ ਗੁਰ ਤੇ, ਕੀਰਤਨ ਕਰੀ ਕਛੂ ਮੈਂ ਤੁਰ ਤੇ।
ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਫੇਰ ਉਹ ਗੁਰੂ ਦਾ ਸਿੱਖ ਬੋਲਿਆ, ਕਹਿੰਦਾ ਕੀਰਤਨ ਕਰੀ ਕਛੂ ਮੈਂ ਤੁਰ ਤੇ। ਸੱਚੇ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਭਾਵ ਕੇ ਬਚਪਨ ਤੋਂ ਲੈ ਕੇ ਮੈਂ ਕੋਈ ਕਿਰਤ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ।
ਪਾਤਸ਼ਾਹ ਰਾਵਰ ਸਿੱਖ ਜੋਈ, ਅਰ ਕੁਟੰਬ ਕੀ ਸੇਵਾ ਕੋਈ।
ਕਹਿੰਦਾ ਸੱਚੇ ਪਾਤਸ਼ਾਹ ਇੱਥੇ ਗੁਰੂ ਦੇ ਸਿੱਖਾਂ ਦੀ ਸੇਵਾ ਕਰਨ ਦੀ ਤੇ ਬੜੀ ਦੂਰ ਦੀ ਗੱਲ ਹੈ, ਸੱਚੇ ਪਾਤਸ਼ਾਹ ਮੈਂ ਆਪਣੇ ਘਰ ਦੇ ਵਿੱਚ ਵੀ ਕਦੇ ਕੋਈ ਕੰਮ ਨਹੀਂ ਕੀਤਾ।
ਮੈਂ ਨਹੀਂ ਕਰੀ ਹੇਤ ਕਿਸ ਫਲ ਕੋ, ਆਨਿਓ ਆਜ ਕਟੋਰਾ ਜਲ ਕੋ।
ਕਹਿੰਦਾ ਸੱਚੇ ਪਾਤਸ਼ਾਹ ਕਿਸੇ ਫਲ ਦੀ ਇੱਛਾ ਧਾਰ ਕੇ ਵੀ ਮੈਂ ਸੇਵਾ ਕਿਸੇ ਸਿੱਖ ਦੀ ਨਹੀਂ ਕੀਤੀ। ਸੱਚੇ ਪਾਤਸ਼ਾਹ ਅੱਜ ਪਹਿਲੀ ਹੀ ਵਾਰੀ ਤੁਹਾਨੂੰ ਹੀ ਇੱਕ ਪਾਣੀ ਦਾ ਕਟੋਰਾ ਭਰ ਕੇ ਫੜਾਇਆ, ਮੈਂ ਕਦੇ ਕੁਝ ਨਹੀਂ ਕੀਤਾ।
ਨਿਜ ਕਰ ਤੇ ਪੂਰਨ ਕਰ ਆਨਾ, ਅਪਰ ਨਕੀਨ ਸੇ ਆਪਣ ਬੇਗਾਨਾ।
ਕਹਿੰਦਾ ਅੱਜ ਪਹਿਲੀ ਵਾਰੀ ਸੱਚੇ ਪਾਤਸ਼ਾਹ ਆਪਣੇ ਹੱਥਾਂ ਦੇ ਨਾਲ ਮੈਂ ਕਟੋਰਾ ਪਾਣੀ ਦਾ ਭਰ ਕੇ ਤੁਹਾਨੂੰ ਫੜਾਇਆ, ਆਪਣਾ ਕੀਨ ਸੇ ਅਪਰ ਬੇਗਾਨਾ, ਭਾਵ ਕੇ ਇਸ ਤੋਂ ਬਗੈਰ ਮੈਂ ਹੋਰ ਤੇ ਆਪਣੇ ਪਰਾਇਆਂ ਦੀ ਕਿਸੇ ਦੀ ਵੀ ਸੇਵਾ ਨਹੀਂ ਕੀਤੀ, ਨਾ ਕਦੇ ਆਪਣੇ ਘਰ ਦੀ ਸੇਵਾ ਕੀਤੀ ਹੈ, ਨਾ ਪਰਿਵਾਰ ਦੇ ਜੀਆਂ ਦੀ ਸੇਵਾ ਕੀਤੀ ਹੈ, ਤੇ ਨਾ ਬੇਗਾਨਿਆਂ ਦੀ ਕੀਤੀ ਹੈ। ਸੱਚੇ ਪਾਤਸ਼ਾਹ ਕਦੇ ਵੀ ਮੈਂ ਕੰਮ ਨਹੀਂ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਲੜਕੇ ਨੇ ਜਵਾਬ ਦਿੱਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ,
ਹੱਥ ਜੋੜ ਦੋਵੇਂ ਉਹਨੇ ਅਰਜ ਕੀਤੀ, ਬੜਾ ਮਾਪਿਆਂ ਲਾਡ ਲੜਾਇਆ ਮੈਂ, ਕੰਮ ਕਦੇ ਹੱਥੀ ਕੋਈ ਨਹੀਂ ਕੀਤਾ, ਛਿੰਦਾ ਘਰ ਦੇ ਵਿੱਚ ਰਖਾਇਆ ਮੈਂ, ਸਾਧ ਸੰਤ ਦੀ ਸੇਵਾ ਕੀ ਸੀ ਕਰਨੀ, ਕਦੇ ਕੰਮ ਨੂੰ ਹੱਥ ਨਾ ਲਾਇਆ ਮੈਂ, ਅੱਜ ਪਹਿਲੇ ਹੀ ਦਿਨ ਕਰਤਾਰ ਸਿੰਘਾ ਤੁਹਾਡੇ ਵਾਸਤੇ ਪਾਣੀ ਲਿਆਇਆ ਮੈਂ।
ਕਹਿੰਦਾ ਅੱਜ ਪਹਿਲੀ ਵਾਰੀ ਤੁਹਾਡੇ ਵਾਸਤੇ ਹੀ ਪਾਣੀ ਲੈ ਕੇ ਆਇਆ, ਮੈਂ ਕਦੇ ਕੋਈ ਕੰਮ ਨਹੀਂ ਕੀਤਾ।
ਸਤ ਗੁਰ ਸੁਣ ਤੇ ਹੀ ਤਤਕਾਲ, ਦਿਓ ਕਟੋਰੇ ਤੇ ਜਲ ਡਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਐਸੀ ਗੱਲ ਲੜਕੇ ਨੇ ਆਪਣੇ ਬਾਰੇ ਦੱਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਝੱਟ ਹੀ ਕਟੋਰੇ ਵਾਲੇ ਪਾਣੀ ਨੂੰ ਡੋਲ ਦਿੱਤਾ।
ਕਾਹੇ ਉਹ ਕੋ ਸਿੱਖ ਕਾ ਕਰ ਜਲ ਛੋਹਿਓ, ਪਾਣ ਕਰਨ ਤੇ ਉਚਿਤ ਨਾ ਰਹਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਣੀ ਡੋਲ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਪਾਣੀ ਨੂੰ ਤੇ ਕੋ ਸਿੱਖ ਦੇ ਹੱਥ ਲੱਗ ਗਏ ਨੇ, ਸਿੱਖ ਦਾ ਭਾਵ ਹੁੰਦਾ ਗੁਰਮੁਖ ਸਿੱਖ, ਤੇ ਜੇ ਅੱਗੇ ਕੱਕਾ ਲਾ ਦਿੱਤਾ ਜਾਵੇ ਤੇ ਫਿਰ ਕੁਸਿੱਖ ਹੋ ਜਾਂਦਾ ਹੈ, ਸਿੱਖ ਦਾ ਵਿਰੋਧੀ ਸ਼ਬਦ ਬਣ ਜਾਂਦਾ ਹੈ। ਕਹਿੰਦੇ ਨੇ ਸੱਚੇ ਪਾਤਸ਼ਾਹ ਕੋ ਸਿੱਖ ਦਾ ਹੱਥ ਲਾ ਕੇ ਇਹ ਜਿਹੜਾ ਪਾਣੀ ਹੈ ਹੁਣ ਪੀਣ ਦੇ ਵਾਸਤੇ ਯੋਗ ਨਹੀਂ ਰਿਹਾ, ਇਹ ਅਪਵਿੱਤਰ ਹੋ ਗਿਆ, ਇਹ ਨਾਪਾਕ ਹੋ ਗਿਆ, ਇਹ ਤੇ ਮੇਰੇ ਛਕਣ ਦੇ ਵਾਸਤੇ ਬਿਲਕੁਲ ਹੀ ਯੋਗ ਨਹੀਂ ਹੈ। ਸਤਿਗੁਰਾਂ ਨੇ ਕਟੋਰੇ ਦੇ ਪਾਣੀ ਨੂੰ ਡੋਲ ਦਿੱਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ, ਪਾਣੀ ਡੋਲ ਦਿੱਤਾ ਸਤ ਗੁਰੂ ਜੀ ਨੇ, ਕਹਿਆ ਜੀਵਣਾ ਤ੍ਰਿਗ ਸੰਸਾਰ ਤੇਰਾ, ਦੇ ਪਾ ਮਨੁੱਖ ਦੀ ਖੋਈ ਐਵੇਂ ਕਿਸੇ ਕੰਮ ਨਹੀਂ, ਸਰੀਰ ਬੇਕਾਰ ਤੇਰਾ, ਸਿੱਖ ਸਾਧ ਦੀ ਸੇਵਾ ਦੇ ਬਿਨਾ ਪਾਈ, ਇਹ ਜਿਸਮ ਹੈ ਸਮਝ ਮੁਰਦਾਰ ਤੇਰਾ, ਸੇਵਾ ਭਗਤੀ ਬਿਨਾ ਕਰਤਾਰ ਸਿੰਘਾ, ਦੱਸ ਹੋਵੇਗਾ ਕਿਵੇਂ ਉਧਾਰ ਤੇਰਾ। ਸਤਿਗੁਰਾਂ ਨੇ ਜਲ ਨੂੰ ਡੋਲ ਦਿੱਤਾ, ਕਹਿੰਦੇ ਨੇ ਮੇਰੇ ਪੀਣ ਦੇ ਵਾਸਤੇ ਤੇ ਲਾਇਕ ਹੀ ਨਹੀਂ ਰਿਹਾ, ਇਹ ਤੇ ਨਾਪਾਕ ਹੋ ਗਿਆ, ਕਿਉਂਕਿ ਤੇਰੇ ਇਹਨੂੰ ਹੱਥ ਲੱਗ ਗਏ ਨੇ ਤੇ ਤੇਰੇ ਜਿਹੜੇ ਹੱਥ ਨੇ ਉਹ ਅਪਵਿੱਤਰ ਨੇ, ਕਿਉਂਕਿ ਕਦੇ ਤੂੰ ਕਿਰਤ ਨਹੀਂ ਕੀਤੀ, ਕਦੇ ਕਿਸੇ ਦੀ ਸੇਵਾ ਨਹੀਂ ਕੀਤੀ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਬੜਾ ਸੁੰਦਰ ਇੱਕ ਸ਼ਬਦ ਬਿਆਨ ਕਰਦੇ ਨੇ, ਜਿਹੜਾ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਭਾਈ ਗੁਰਦਾਸ ਜੀ ਲਿਖਦੇ ਨੇ, ਤ੍ਰਿਗ ਸਿਰ ਜੋ ਗੁਰ ਨਾ ਨਿਵੇਂ, ਗੁਰ ਲੱਗੇ ਨਾ ਚਰਨੇ। ਇੱਕ ਹੁੰਦੀ ਹੈ ਲਾਣਤ, ਇੱਕ ਹੁੰਦੀ ਹੈ ਤ੍ਰਿਗ। ਗੁਰਬਾਣੀ ਦੇ ਵਿੱਚ ਲਾਣਤ ਦੀ ਜਗ੍ਹਾ ਦੇ ਉੱਤੇ ਤ੍ਰਿਗ ਸ਼ਬਦ ਨੂੰ ਵਰਤਿਆ ਗਿਆ। ਕਈ ਕਈ ਵਿਦਵਾਨ ਸੱਜਣ ਇਹ ਵੀ ਕਹਿੰਦੇ ਨੇ ਕਿ ਜੇਕਰ 100 ਵਾਰੀ ਆਖ ਦਿੱਤਾ ਜਾਵੇ ਫਿੱਟੇ ਮੂੰਹ, ਇੱਕ ਲਾਣਤ ਬਣਦੀ ਹੈ, ਤੇ ਜੇਕਰ 100 ਵਾਰੀ ਲਾਣਤ ਆਖਿਆ ਜਾਵੇ ਤੇ ਤ੍ਰਿਗ ਇੱਕ ਬਣਦੀ ਹੈ। ਇਸ ਤਰ੍ਹਾਂ ਵੀ ਕਈ ਸੱਜਣ ਕਹਿੰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤ੍ਰਿਗ ਹੈ ਉਸ ਸਿਰ ਨੂੰ ਜਿਹੜਾ ਕਿ ਕਦੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਹੀਂ ਨਿਵਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਤ੍ਰਿਕਾਰ ਹੈ, ਤ੍ਰਿਗ ਹੈ ਉਹ ਸਿਰ ਨੂੰ ਜਿਹੜਾ ਗੁਰੂ ਦੇ ਚਰਨਾਂ ਦੇ ਉੱਤੇ ਕਦੇ ਨਹੀਂ ਚੁਗਦਾ। ਤ੍ਰਿਗ ਲੋਏ ਗੁਰ ਦਰਸ ਬਿਨ ਪੇਖੇ ਪਰ ਤਰਨੇ। ਭਾਈ ਗੁਰਦਾਸ ਜੀ ਲਿਖਦੇ ਨੇ ਤ੍ਰਿਗ ਹੈ, ਲਾਣਤ ਹੈ ਉਹਨਾਂ ਨੇਤਰਾਂ ਨੂੰ, ਉਹਨਾਂ ਅੱਖਾਂ ਨੂੰ ਜਿਹੜੀਆਂ ਅੱਖਾਂ ਸਤਿਗੁਰਾਂ ਦਾ ਦਰਸ਼ਨ ਕਰਨ ਤੋਂ ਬਗੈਰ ਪਰ ਨਾਰੀ ਨੂੰ ਤੇ ਪਰ ਧਨ ਨੂੰ ਦੇਖਦੀਆਂ ਨੇ। ਤ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਤਰਨੇ। ਤ੍ਰਿਗ ਹੈ, ਲਾਣਤ ਹੈ ਉਹਨਾਂ ਕੰਨਾਂ ਨੂੰ ਜਿਹੜੇ ਕੰਨ ਸਤਿਗੁਰੂ ਦੇ ਪਵਿੱਤਰ ਉਪਦੇਸ਼ ਨੂੰ ਨਹੀਂ ਸੁਣਦੇ, ਇਸ ਤੋਂ ਇਲਾਵਾ ਆਪਣੀ ਜਿਹੜੀ ਸੁਰਤ ਹੈ ਉਹ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਤੇ ਗੁਰੂ ਉਪਦੇਸ਼ ਦੇ ਵਿੱਚ ਧਾਰਨ ਨਹੀਂ ਕਰਦੇ। ਤ੍ਰਿਗ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੇ। ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਤ੍ਰਿਕਾਰ ਹੈ, ਲਾਣਤ ਹੈ ਉਸ ਜੀਵ ਨੂੰ ਜਿਹੜੀ ਜੀਵ ਗੁਰੂ ਦੇ ਸ਼ਬਦਾਂ ਨੂੰ ਨਹੀਂ ਬੋਲਦੀ ਤੇ ਜਿਹੜੀ ਜੀਵ ਗੁਰੂ ਦੇ ਮੰਤਰ ਤੋਂ ਬਗੈਰ ਕਿਸੇ ਹੋਰ ਮੰਤਰ ਦਾ ਜਾਪ ਜਪਦੀ ਹੈ। ਕਹਿਣ ਤੋਂ ਭਾਵ ਹੈ ਕਿ ਜੀਵ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ, ਇਹ ਉੱਤਮ ਕਰਨੀ ਹੈ। ਇਸ ਤੋਂ ਇਲਾਵਾ ਜੀਵ ਦੇ ਨਾਲ ਗੁਰੂ ਦੇ ਗੁਰਮੰਤਰ ਨੂੰ ਜਪਣਾ ਚਾਹੀਦਾ ਹੈ, ਜਿਹੜਾ ਤੁਸੀਂ ਸਾਰੇ ਜਪ ਰਹੇ ਹੋ। ਭਾਵ ਕੇ ਹੋਰ ਮੰਤਰਾਂ ਨੂੰ ਦੂਜਿਆਂ ਨੂੰ ਸਿਮਰਨ ਕਰਨਾ ਇਹ ਜੀਵ ਦੇ ਵਾਸਤੇ ਲਾਇਕ ਨਹੀਂ ਹੈ, ਯੋਗ ਨਹੀਂ ਹੈ। ਅੱਗੇ ਲਿਖਦੇ ਨੇ ਤ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਹਫਲ ਕਰਨੇ। ਭਾਵ ਕੇ ਲਾਣਤ ਹੈ ਉਹਨਾਂ ਹੱਥਾਂ ਤੇ ਪੈਰਾਂ ਨੂੰ ਜਿਹੜੇ ਕਿ ਸੇਵਾ ਨਹੀਂ ਕਰਦੇ। ਭਾਵ ਕੇ ਹੱਥਾਂ ਦੇ ਨਾਲ ਵੀ ਸੇਵਾ ਕਰਨੀ ਚਾਹੀਦੀ ਹੈ ਤੇ ਪੈਰ ਸਰੀਰ ਨੂੰ ਚੁੱਕ ਕੇ ਲਿਜਾਂਦੇ ਨੇ ਜਿੱਥੇ ਸੇਵਾ ਦਾ ਮੌਕਾ ਲੱਭ ਰਿਹਾ ਹੋਵੇ। ਇਸ ਕਰਕੇ ਸੇਵਾ ਤੋਂ ਬਗੈਰ ਹੱਥ ਤੇ ਪੈਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਲਾਣਤ ਵਾਲੇ ਨੇ, ਉਹਨਾਂ ਦੀ ਹੋਰ ਕੀਤੀ ਹੋਈ ਸਾਰੀ ਜਿਹੜੀ ਕਿਰਤ ਹੈ ਉਹ ਨਿਫਲ ਹੈ, ਭਾਵ ਕੇ ਬੇਕਾਰ ਹੈ। ਅਖੀਰਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ, ਪੀਰ ਮੁਰੀਦਾਂ ਪਿਰ ਹੜੀ ਸੁਖ ਸਤਿਗੁਰ ਸਰਨੇ। ਭਾਵ ਕੇ ਪੀਰਾਂ ਦੇ ਨਾਲ ਗੁਰੂ ਦੇ ਨਾਲ ਮੁਰੀਦ ਦੀ ਉਹਦੇ ਚੀਲੇ ਦੀ ਜਿਹੜੀ ਹੈ ਉਹ ਪ੍ਰੀਤ ਗੂੜੀ ਹੁੰਦੀ ਹੈ, ਸੁਖ ਸਤਿਗੁਰ ਸ਼ਰਨੇ। ਇਸ ਤੋਂ ਇਲਾਵਾ ਸਾਰਿਆਂ ਤੋਂ ਵੱਡਾ ਜਿਹੜਾ ਸੁਖ ਹੈ ਨਾ ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੁੰਦਾ ਹੈ। ਇਸੇ ਕਰਕੇ ਤੇ ਕਬੀਰ ਜੀ ਨੇ ਆਖਿਆ, ਚਰਨ ਕਮਲ ਕੀ ਮੌਜ ਮੈਂ ਰਹੋ ਆਦ ਔਰ ਅੰਤ। ਕਬੀਰ ਜੀ ਨੇ ਲਿਖਿਆ ਕਿ ਚਰਨ ਕਮਲ ਦੀ ਮੌਜ ਐਸੀ ਹੈ, ਉਹ ਸੁਖ ਐਸਾ ਹੈ ਕਿ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਮੌਜ ਦੇ ਵਿੱਚ ਹੀ ਰਹਿਣਾ ਚਾਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਹਨੇ ਕੋਈ ਸੇਵਾ ਨਹੀਂ ਸੀ ਕੀਤੀ, ਉਹਨੇ ਕਦੇ ਕੋਈ ਕਿਰਤ ਨਹੀਂ ਸੀ ਕੀਤੀ ਹੱਥਾਂ ਦੇ ਨਾਲ, ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਮੈਂ ਤੇਰੇ ਹੱਥੋਂ ਪਾਣੀ ਨਹੀਂ ਪੀ ਸਕਦਾ, ਇਹ ਤੇ ਪਾਣੀ ਬੇਕਾਰ ਹੋ ਗਿਆ, ਇਹ ਤੇ ਪੀਣ ਦੇ ਲਾਇਕ ਹੀ ਨਹੀਂ ਰਿਹਾ, ਕਿਉਂਕਿ ਤੇਰੇ ਹੱਥ ਲੱਗ ਗਏ ਨੇ ਤੇ ਤੇਰੇ ਹੱਥ ਸੇਵਾ ਕਰਨ ਤੋਂ ਬਗੈਰ ਅਪਵਿੱਤਰ ਨੇ, ਨਾਪਾਕ ਨੇ, ਮੈਂ ਨਹੀਂ ਪੀ ਸਕਦਾ। ਸਤਿਗੁਰਾਂ ਨੇ ਪਾਣੀ ਡੋਲ ਦਿੱਤਾ। ਸੁਣ ਕਰ ਪਾਇਓ ਤ੍ਰਾਸ ਬਿਸਾਲਾ, गहे चरण सिख ने तत काला।
ग्रंथाकार भाई संतोख सिंह जी लिखते ने कि जदों इस तरह सतगुरां ने वचन किया ते वो लड़का बड़ा डर गया, बड़े डर नु धारण करके वो सतगुरां दे चरणां दे उते तत्काल ही डिग गया।
शर्मिंदत बोल्यो तिस बेरा, सिख कदीमी मैं गुर केरा।
शर्मिंदा बड़ा होया, हाथ जोड़ के कहन लगा, सच्चे पातशाह मैनू माफ कर दियो, कृपा कर दियो, मैं ते शुरू तो लैके सच्चे पातशाह तुहाडा सिख हां।
पाहुल चरणन की लिया मोही, बख्शो प्रभु दोष जो होही।
सच्चे पातशाह मैं ते तुहाडे चरणा दी पाहुल लई हुई है, भाव कि उदों दा सिख हां जदों दा तुसीं अजे खंडे बाटे दा अमृत भी नहीं सी छकाया। सच्चे पातशाह कृपा करके मैनू बख्श दियो, मैं दोषी हां, मैं गुनाही हां।
तव सत गुर उपदेश पने, पढ़बे ते कुछ सिख ना बने।
सतगुरु सच्चे पातशाह जी ने उस वेले उपदेश देण दे वास्ते वचन कीता, कहिंदे ने पढ़बे ते कुछ सिख ना बने, भाव के मेरे चरणा दे विच पैण दे नाल कोई सिख नहीं बन जांदा। हुण पढ़वे दा भाव इत्थे पढ़ाई दी गल नहीं हो रही, पढ़वे तो भाव है कि इस तरह चरणा ते डिग्गिया, इस तरह चरणा ते पिया, सतगुरु सच्चे पातशाह जी कहिंदे ने कोई सिख नहीं बन जांदा।
सेवा करन सिद्ध के जान, सोत किसके करी न पान।
सतगुरु सच्चे पातशाह जी कहिंदे ने कि सिद्धक दे नाल सेवा करनी चाहीदी है, यही सिखी दा धर्म है, उही सिख हुंदा है जिहड़ा सेवा करदा है। सो तैं किसकी करी ना पाण, उही सेवा तू हत्थां दे नाल किसे दी भी नहीं कीती, इस करके तू इह गल क्यों कह रहा है कि मैं गुरु तेरा सिख हां।
सुन सिखा गुर मत एह सार, सत संगत की सेव उदार।
सतगुरु जी कहिंदे ने कि गुर मत दा इह सार तत है कि गुरु दे सिख नूं चाहीदा है कि साध संगत दे उदारता दे नाल खुल दिली दे नाल सेवा करे, पर तू सेवा नहीं कीती।
हाथ पवित्र टहल ते जानो, पद पवित्र गुर दर्श पयानो।
सतगुरु गोविंद सिंह जी सिख्या दे रहे ने कि हाथ तां पवित्र हुंदे ने जेकर हत्थां दे नाल टहल कीती जावे, सेवा कीती जावे, ते सतगुरु जी कहिंदे ने कि पैर तां पवित्र हुंदे ने जेकर ओ गुरु दा दर्शन करन दे वास्ते जां सेवा वास्ते चल के जांदा है, भाव के सेवा करन दे वास्ते चल के जावे जां गुरु दे दर्शनां दे वास्ते चल के जावे ते ओदे कदम पवित्र हुंदे ने, ओदे पैर पवित्र हुंदे ने, ते जेकर हत्थां दे नाल सेवा करे ते हत्थ पवित्र हुंदे ने।
संतन तीर्थ परसन पंथा, पद पावन पाखें सब ग्रंथा।
सतगुरु जी कहिंदे ने सारे धार्मिक ग्रंथ इह कहिंदे ने संतन तीर्थ परसन पंथा, भाव के संतां दी सेवा करनी ओ है वड्डे वड्डे तीर्थां दा इशनान करना। सतगुरु सच्चे पातशाह जी इस तरह सिख्या दे रहे ने।
सकल रखीक समेत शरीर, शुभ कर्मण की सेव सदीर।
सतगुरु गोविंद सिंह जी कहिंदे ने कि हत्थां ते पैरां दी ही निरी गल नहीं है, धीरज दे नाल सेवा करन दे नाल सतगुरु जी कहिंदे ने कि सारे दा सारा जिहड़ा शरीर है ओ पवित्र हो जांदा है शुभ कर्म करन करके।
कौन कौन शुभ कर्म गनीजै, करबे गोतन पावन की जय।
सतगुरु गोविंद सिंह सच्चे पातशाह जी कहिंदे ने कि केड़े केड़े शुभ गुणा दी मैं गिनती करके बयान करा। सतगुरु सच्चे पातशाह जी कहिंदे ने करबे गोतन पावन की जय, करने योग करके इंद्रियां ते तन नूं पवित्र करना चाहिदा है जिहड़ा गुरु दा सिख होवे, शुभ कर्म सेवा सारयां तों वड्डा है।
सो तैं करी न किस की कैसे, रहियो या पावन सब बिद ऐसे।
सतगुरु जी कहिंदे ने कि सेवा सारयां तों उच्ची है ते ओ सेवा तू कदे भी नहीं कीती, इस करके सतगुरु सच्चे पातशाह जी कहिंदे ने कि हुण तक तू नापाक है, तू अपवित्र है।
जिम मोर देके अंग पावन सुखचित सवन करें छुहावन।
सतगुरु गोविंद सिंह जी ने एक प्रमाण दिता, सतगुरु सच्चे पातशाह जी कहिंदे ने कि जिस तरह मुर्दे दे अंग नापाक हुंदे ने, अपवित्र हुंदे ने, सतगुरु जी कहिंदे ने कि सारे ही इस गल तों संकोच करदे ने कि मुर्दे नूं हथ ना लाउणा पवे, असीं पवित्र हो जावांगे। इस करके आम करके छेती मुर्दे नूं हथ कोई नहीं लाउंदा, क्योंकि नापाक समझदे ने, अपवित्र समझदे ने। बिना सेव सत संगत केरी, देह अपावन तिम नर केरी। सतगुरु गोविंद सिंह सच्चे पातशाह जी कहिंदे ने कि बगैर साध संगत दी सेवा तो जिहड़ा मनुख है ओदी देह उस तरह दी पवित्र है जिस तरह किसे मुर्दे दी देह होवे, पाव के जिस तरह मुर्दा पवित्र हुंदा।
या ते हाथ अपावन तेरा, करियो न पान हम जल गेरा।
इस करके सतगुरु गोविंद सिंह जी कहिंदे ने कि तेरे हाथ पवित्र ने, ਇਹ ਬੜੇ ਹੀ ਮਲੀਨ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਲਿਆਂਦਾ ਹੋਇਆ ਅਸੀਂ ਪਾਣੀ ਨਹੀਂ ਪੀਤਾ, ਇਹਨੂੰ ਡੋਲ ਦਿੱਤਾ।
ਸਿੱਖ ਸਮਝਿਓ ਸੁਣ ਗੋਰੀ ਉਪਦੇਸ਼ੂ, ਬਖਸ਼ਾਇਓ ਬਣ ਦੀਨ ਵਿਸ਼ੇਸ਼ੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਉਪਦੇਸ਼ ਦੇ ਕੇ ਸਮਝਾਇਆ ਤੇ ਫਿਰ ਉਹ ਸਿੱਖ ਸਮਝ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਕੇ ਉਹਨੇ ਆਪਣੇ ਆਪ ਨੂੰ ਬਖਸ਼ਵਾਇਆ।
ਸਿੱਖ ਸੰਤਨ ਦਿਜ ਅਤਿਥਣ ਕੇਰੀ, ਕਰ ਬੇ ਲਾਗਿਓ ਸੇਵ ਕਨੇਰੀ।
ਉਸੇ ਦਿਨ ਤੋਂ ਫਿਰ ਸਿੱਖਾਂ ਦੀ, ਫਿਰ ਸੰਤਾਂ ਦੀ ਤੇ ਸਾਧੂਆਂ ਦੀ ਤੇ ਅਤਿਥੀਆਂ ਦੀ ਸੇਵਾ ਉਹ ਕਰਨ ਲੱਗਾ, ਵੱਡੇ ਪ੍ਰੇਮ ਦਾ ਧਾਰਨੀ ਬਣ ਕੇ।
ਤਨ ਮਨ ਧਨ ਤੇ ਸੇਵ ਕਰੰਤਾ, ਹੋਏ ਭਲਾ ਮੇਰੋ ਚਿਤ ਵੰਤਾ।
ਤਨ ਦੇ ਨਾਲ, ਮਨ ਦੇ ਨਾਲ ਤੇ ਧਨ ਦੇ ਨਾਲ ਉਹ ਸੇਵਾ ਹਰ ਇੱਕ ਦੀ ਕਰਨ ਲੱਗਾ ਤੇ ਮਨ ਦੇ ਵਿੱਚ ਇਹੀ ਚਿਤਵਨਾ ਧਾਰਨ ਕਰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਮੇਰਾ ਭਲਾ ਹੋਵੇਗਾ।
ਸਿੱਖ ਸੰਗਤ ਪਿਖ ਕਰ ਬਹੁ ਸੇਵਾ, ਕਰੇ ਪ੍ਰਸ਼ੰਸਨ ਟਿਗ ਗੁਰ ਦੇਵਾ।
ਭਾਵ ਕੇ ਸਿੱਖ ਉਸੇ ਦਿਨ ਤੋਂ ਲੈ ਕੇ ਸਿੱਖਾਂ ਦੀ ਸੰਗਤ ਦੀ ਬੜੀ ਸੇਵਾ ਕਰਨ ਲੱਗਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਸੇਵਾ ਦੇ ਉੱਤੇ ਪ੍ਰਸੰਨ ਹੋਏ ਤੇ ਜਦੋਂ ਸੰਗਤ ਦੇ ਵਿੱਚ ਬੈਠਦੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਦੇਵ ਜੀ ਉਸ ਸਿੱਖ ਦੀ ਪ੍ਰਸ਼ੰਸਾ ਕਰਦੇ ਨੇ। ਸਾਰੀ ਸੰਗਤ ਨੂੰ ਸੁਣਾ ਕੇ ਸਤਿਗੁਰੂ ਜੀ ਇਸ ਤਰ੍ਹਾਂ ਕਹਿੰਦੇ ਨੇ,
ਨਿਤ ਪ੍ਰਤੀ ਸੇਵਾ ਮੈਂ ਸਿੱਖ ਰਾਤਾ, ਆਪਣੋ ਭਲਾ ਕਰਨ ਤਿੰਨ ਜਾਤਾ।
ਸਤਿਗੁਰੂ ਜੀ ਕਹਿੰਦੇ ਨੇ ਆਹ ਜਿਹੜਾ ਸਿੱਖ ਹੈ ਇਹ ਨਿਤਾ ਪ੍ਰਤੀ ਸੇਵਾ ਦੇ ਵਿੱਚ ਰੰਗਿਆ ਰਹਿੰਦਾ, ਰੱਤਾ ਰਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸੇਵਾ ਕਰਕੇ ਇਹ ਆਪਣੇ ਮਨੁੱਖਾ ਸਰੀਰ ਨੂੰ ਸਫਲ ਕਰਨਾ ਚਾਹੁੰਦਾ, ਇਹ ਬੜੀ ਸੇਵਾ ਕਰਦਾ।
ਸੁਣ ਕਲ ਗੀ ਤਰ ਪਏ ਪਰਸਨ, ਖੁਸ਼ੀ ਕਰੀ ਪਾ ਤਤਸ਼ਨ ਤਨ।
ਸੇਵਾ ਦੇ ਉੱਤੇ ਸਤਿਗੁਰੂ ਜੀ ਰਿਝ ਗਏ, ਸਤਿਗੁਰੂ ਜੀ ਪ੍ਰਸੰਨ ਹੋ ਗਏ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਤ ਛਿਨਹੀ ਉਹ ਜਿਹੜਾ ਸਿੱਖ ਸੀ ਉਹ ਤੇ ਧਨ ਹੋ ਗਿਆ, ਕਿਰਤਾਰਥ ਹੋ ਗਿਆ, ਨਿਹਾਲ ਹੋ ਗਿਆ।
ਇਤਨੀ ਕਥਾ ਉਚਾਰ ਸੁਣਾਈ, ਪ੍ਰੇਮ ਸਮਾਦ ਹਿਰਦੈ ਹੋਏ ਆਈ।
ਹੁਣੇ ਜਿਹੜੀ ਸਾਰੀ ਦੀ ਸਾਰੀ ਕਥਾ ਹੈ ਇਹ ਕਵੀ ਸੰਤੋਖ ਸਿੰਘ ਜੀ ਨੇ ਰਾਮ ਕੋਇਰ ਜੀ ਦੇ ਮੁਖ ਤੋਂ ਕਹਾਈ ਹੈ ਕਿ ਸਰੋਤਿਆਂ ਨੂੰ ਰਾਮ ਕੋਇਰ ਜੀ ਇਹ ਕਥਾ ਸੁਣਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਇੰਨੀ ਕਥਾ ਜਦੋਂ ਉਚਾਰ ਕੇ ਰਾਮ ਕੋਇਰ ਜੀ ਨੇ ਸੁਣਾਈ ਸਾਧ ਸੰਗਤ ਨੂੰ ਤੇ ਫਿਰ ਉਹਨਾਂ ਦੇ ਮਨ ਦੇ ਅੰਦਰ ਇੰਨਾ ਜ਼ਿਆਦਾ ਪ੍ਰੇਮ ਉਮੜਿਆ ਕਿ ਸਮਾਧੀ ਲੀਨ ਹੋ ਗਏ ਭਾਈ ਰਾਮ ਕੋਇਰ ਜੀ।
ਰਾਮ ਕੋਇਰ ਮੁਦਰਤ ਕਰ ਨੈਣ, ਬੈਠਿਓ ਚੱਲ ਕਹੇ ਕੋ ਬੈਨ।
ਰਾਮ ਕੋਇਰ ਜੀ ਦੀਆਂ ਅੱਖਾਂ ਬੰਦ ਹੋ ਗਈਆਂ ਨੇ, ਸਮਾਧੀ ਲੱਗ ਗਈ ਹੈ, ਅਚਲ ਹੋ ਕੇ ਨਿਸ਼ਚਲ ਹੋ ਕੇ ਬੈਠ ਗਏ ਨੇ। ਕਹੇ ਕੋ ਬੈਣ ਭਾਵ ਕੇ ਹੁਣ ਕੌਣ ਬੋਲੇ, ਕਿਉਂਕਿ ਜਿਹੜੇ ਪ੍ਰੇਮੀ ਐਸੇ ਹੁੰਦੇ ਨੇ ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ ਜਦੋਂ ਸਤਿਗੁਰਾਂ ਦੀ ਕਥਾ ਤੇ ਕਹਾਣੀ ਨੂੰ ਸੁਣਾਉਂਦੇ ਨੇ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਕਿ ਪੁਰਾਣੇ ਸਿੱਖ ਇਸ ਤਰ੍ਹਾਂ ਦੇ ਮਸਤ ਸਨ, ਇੰਨੇ ਪ੍ਰੇਮ ਦੇ ਵਿੱਚ ਰਤੇ ਹੋਏ ਸਨ ਕਿ ਜਦੋਂ ਉਹ ਕਹਿ ਦਿੰਦੇ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਸਰੀਰ ਦੇ ਸਾਰੇ ਰੌਂਗਟੇ ਖੜੇ ਹੋ ਜਾਂਦੇ ਸਨ।
ਪਲਕਾਵਲੀ ਛਾ ਜਾਂਦੀ ਸੀ, ਇਸ ਤਰ੍ਹਾਂ ਦੀ ਮਸਤੀ ਆ ਜਾਂਦੀ ਸੀ। ਹੁਣ ਸਰੋਤਿਆਂ ਨੂੰ ਸੁਣਾ ਰਹੇ ਨੇ ਰਾਮ ਕੌਰ ਜੀ ਸਾਰੀ ਕਥਾ, ਤੇ ਜਦੋਂ ਇਹ ਕਥਾ ਸੁਣਾਈ ਤੇ ਇੰਨੇ ਪ੍ਰੇਮ ਦੇ ਵਿੱਚ ਲੀਨ ਹੋ ਗਏ, ਸਮਾਧੀ ਲੱਗ ਗਈ, ਬਿਲਕੁਲ ਸਰੀਰ ਦੇ ਸੁੱਧ ਬੁੱਧ ਹੀ ਭੁੱਲ ਗਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਬਚਨ ਆਉਂਦਾ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਖੀਆਂ ਸੁਣਾਉਂਦੇ ਸਨ ਭਾਈ ਬਾਲਾ ਜੀ, ਤੇ ਸੁਣਾਉਂਦਿਆਂ ਸੁਣਾਉਂਦਿਆਂ ਸਾਖੀ ਜਦੋਂ ਬਹੁਤਾ ਹੀ ਜ਼ਿਆਦਾ ਪ੍ਰੇਮ ਉਮੜਦਾ ਸੀ, ਉਸ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇੰਨੇ ਮਸਤ ਹੋ ਜਾਂਦੇ ਸਨ ਕਿ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ। ਕਦੇ 8 ਪੈਰ, ਕਦੇ 12 ਪੈਰ, ਇਥੋਂ ਤੱਕ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਕਿ 4-4 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅੰਗਦ ਜੀ ਹੋਸ਼ ਦੇ ਵਿੱਚ ਨਹੀਂ ਸਨ ਆਉਂਦੇ। ਗੁਰੂ ਦੀ ਗਾਥਾ ਨੂੰ ਸੁਣ ਕੇ ਉਹ ਮਸਤ ਹੋ ਜਾਂਦੇ ਸਨ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸੁਣਨ ਵਾਲੇ ਵੀ ਮਸਤ ਹੋ ਜਾਂਦੇ ਨੇ ਤੇ ਕਹਿਣ ਵਾਲੇ ਵੀ ਮਸਤ ਹੋ ਜਾਂਦੇ ਨੇ। ਜਦੋਂ ਐਸੀ ਕਥਾ ਰਾਮ ਕੌਰ ਜੀ ਨੇ ਸੁਣਾਈ ਤੇ ਮਸਤ ਹੋ ਗਏ, ਸਮਾਧੀ ਲੀਨ ਹੋ ਗਏ, ਕੁਝ ਬੋਲੇ ਹੀ ਨਾ। ਸਭ ਸਰੋਤਾ ਮਨ ਆਨੰਦ ਪਾਏ, ਆਪਣੇ ਆਪਣੇ ਥਾਨ ਸਦਾਏ। ਸਾਰੇ ਜਿਹੜੇ ਸਰੋਤੇ ਸਨ ਉਹ ਆਨੰਦ ਨੂੰ ਪਾ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਚਲੇ ਗਏ, ਕਿਉਂਕਿ ਉਹਨਾਂ ਨੇ ਸਮਝਿਆ ਕਿ ਹੁਣ ਇਹਨਾਂ ਨੇ ਸਮਾਧੀ ਲਾ ਲਈ ਹੈ, ਹੁਣ ਕੋਈ ਸਾਖੀ ਅਗਲੀ ਨਹੀਂ ਸੁਣਾਉਣਗੇ। ਪਾਛਲ ਪਹਿਰ ਦਿਵਸ ਕੋ ਹੋਤੋ, ਬੁੱਢਾ ਤਵ ਸਮਾਧ ਮੈਂ ਜੁਤੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਦਾ ਪਿਛਲਾ ਪਹਿਰ ਸੀ ਜਦੋਂ ਕਿ ਬੁੱਢਾ ਜੀ ਭਾਵ ਕੇ ਰਾਮ ਕੌਰ ਜੀ ਸਮਾਧੀ ਦੇ ਵਿੱਚ ਲੀਨ ਹੋਏ ਸਨ। ਸਰਬ ਜਾਮਣੀ ਤਿਵੇਂ ਬਿਤਾਈ, ਜਾਗੇ ਜਬ ਪ੍ਰਭਾਤ ਹੋਏ ਆਈ। ਸਾਰੀ ਦੀ ਸਾਰੀ ਰਾਤ ਇਸੇ ਤਰੀਕੇ ਦੇ ਨਾਲ ਸਮਾਧੀ ਦੇ ਵਿੱਚ ਲੀਨ ਹੀ ਉਹਨਾਂ ਨੇ ਬਤੀਤ ਕਰ ਦਿੱਤੇ। ਜਦੋਂ ਅਗਲਾ ਸਵੇਰਾ ਹੋਇਆ ਤੇ ਫਿਰ ਸਮਾਧੀ ਟੁੱਟੀ। ਉੱਠ ਕਰ ਸੋਚ ਸਮੇਤ ਸ਼ਨਾਨੇ, ਥੇਰੇ ਆਣ ਆਸਣ ਨਿਜ ਥਾਨੇ। ਅਗਲੀ ਸਵੇਰ ਸਮਾਧੀ ਜਦੋਂ ਖੁੱਲੀ ਤੇ ਫਿਰ ਉਹਨਾਂ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਤੇ ਫਿਰ ਆਪਣੇ ਆਸਣ ਦੇ ਉੱਤੇ ਆਣ ਕੇ ਬੈਠ ਗਏ ਰਾਮ ਕੌਰ ਜੀ। ਸੁਣ ਨਹੇਤ ਸ਼੍ਰੋਤਾ ਚੱਲ ਆਏ, ਗੁਰ ਚਰਿੱਤਰ ਜਿਨ ਕੇ ਮਨ ਪਾਏ। ਅਗਲੀ ਸਵੇਰ ਫੇਰ ਤੋਂ ਸਾਰੇ ਦੇ ਸਾਰੇ ਸਰੋਤੇ ਭਾਵ ਕੇ ਸੁਣ ਵਾਲੇ ਇਕੱਠੇ ਹੋ ਕੇ ਆ ਗਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਗੁਰੂ ਦੀਆਂ ਸਾਖੀਆਂ ਨੂੰ ਤੇ ਗੁਰੂ ਦੇ ਕੌਤਕਾਂ ਨੂੰ ਸੁਣਨ ਦਾ। ਸੰਮਤ 1781 ਜੇਠ ਮਾਸ ਇਹ ਕਥਾ ਪ੍ਰਕਾਸ਼ੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਮਤ 1781 ਨੂੰ ਜੇਠ ਦੇ ਮਹੀਨੇ ਦੇ ਵਿੱਚ ਇਹ ਕਥਾ ਰਾਮ ਕੌਰ ਜੀ ਨੇ ਸੁਣਾਈ ਸੀ ਸਾਰੀ ਦੀ ਸਾਰੀ ਸਾਧ ਸੰਗਤ ਨੂੰ। ਹੁਣ ਇਹ 100 ਸਾਖੀ ਦੀ ਸਾਖੀ ਸੀ 50ਵੀਂ ਸਾਖੀ ਨੂੰ ਜਿਸ ਤਰੀਕੇ ਦੇ ਨਾਲ 100 ਸਾਖੀ ਗ੍ਰੰਥ ਦੇ ਵਿੱਚ ਅੰਕਿਤ ਕੀਤਾ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ। ਏਕ ਬਿਰ ਗੁਰੂ ਜੀ ਬੈਠੇ ਸੇ ਤਾਂ ਬਚਨ ਹੋਆ, ਜ਼ਾਲਮਾ ਪਿਆਸ ਭਾਵ ਕਿ ਉਹ ਸਿੱਖ ਜਿਸਦਾ ਨਾਮ ਜ਼ਾਲਮ ਸੀ, ਕਿੱਥੇ ਹੈ ਸਾਨੂੰ ਬੜੀ ਪਿਆਸ ਲੱਗੀ ਹੈ, ਹੇ ਜ਼ਾਲਮ ਸਿੰਘ ਤੂੰ ਕਹਾਂ ਹੈ। ਜਲ ਲਿਆਏ ਤਾਂ ਉਸ ਵੇਲੇ ਗਡਵਈ ਨਾ ਥਾ ਪਾਸ, ਅਰਥਾਤ ਪਾਣੀ ਪਿਲਾਣੇ ਵਾਲਾ ਸੇਵਕ ਉਸ ਵਕਤ ਸਤਿਗੁਰਾਂ ਕੇ ਪਾਸ ਹਾਜ਼ਰ ਨਾ ਥਾ। ਏਕ ਸਿੱਖ ਕਾ ਬੇਟਾ ਚੰਗਾ ਉਜਲ ਰੂਪ ਕਾ ਹੰਕਾਰੀ ਬੋਲਿਆ, ਮੈਂ ਲਿਆਉਂ ਗਿਆ ਜਲ ਪ੍ਰੀਤ ਸਾਥ ਲੈ ਪਹੁੰਚਾ, ਕਟੋਰਾ ਪੂਰ ਭਾਵ ਕੇ ਭਰ ਕੇ ਗੁਰੂ ਜੀ ਕੇ ਹੱਥ ਦਿਆ। ਲੈ ਕੇ ਕਟੋਰਾ ਸਿੱਖ ਕੇ ਹੱਥੋਂ, ਮਹਾਰਾਜ ਜੀ ਹੱਥ ਦੇਖ ਕੇ ਬੋਲੇ, ਸਿੱਖਾ ਤੇਰੇ ਹੱਥ ਬੜੇ ਮਲੂਕ ਭਾਵ ਕੇ ਕੋਲੇ ਨੇ, ਬਹੁਤ ਬਰੀਕ ਹਨ, ਕਿਆ ਕੰਮ ਕਰਦਾ ਹੁੰਦਾ ਹੈ। ਤਾਂ ਸਿੱਖ ਬੋਲਿਆ, ਜੀ ਪਾਤਸ਼ਾਹ ਮੈਂ ਕੁਛ ਕਿਰਤ ਨਹੀਂ ਕਰਦਾ, ਤੇਰੇ ਸਿੱਖਾਂ ਦੀ ਕੁਟੰਬ ਦੀ ਕੁਛ ਟਹਿਲ ਪੀ ਨਾ ਕਰੀ, ਏਕ ਜਲ ਕਾ ਕਟੋਰਾ ਆਜ ਆਪ ਨੂੰ ਪੂਰ ਆਣਿਆ ਹੈ। ਤਾਂ ਗੁਰੂ ਜੀ ਸੁਣਦੇ ਹੀ ਜਲ ਸੁੱਟ ਦਿੱਤਾ ਅਤੇ ਕਹਿਣ ਲੱਗੇ, ਕੋ ਸਿੱਖ ਦਾ ਹੱਥ ਛੋਇਆ ਹੈ। ਤਾਂ ਸਿੱਖ ਨੇ ਡਰ ਕੇ ਚਰਨ ਪਕੜ ਲਈਏ ਅਤੇ ਸ਼ਰਮਿੰਦਾ ਹੋ ਬੋਲਿਆ, ਮੈਂ ਸਿੱਖ ਆਦਿ ਹਾਂ, ਚਰਨਾਂ ਦੀ ਪਹੁਲ ਹੈ ਸੱਚੇ ਪਾਤਸ਼ਾਹ ਜੀ, ਬਖਸ਼ੀਏ। ਤਾਂ ਬਚਨ ਹੋਆ, ਪੜੇ ਤੇ ਸਿੱਖ ਨਹੀਂ, ਭਾਵ ਕੇ ਪਾਉ पढ़ने से सिख नहीं। सिद्क टहल है जी, सिद्क इसका नाम है कि सिखों की टहल करे, सेवा करे, सो तो किसे दी ना करे। आपने टहल सेवा किसे दी ना कीती, इस करके तू अपवित्र है। सिखा हाथ ता ही पवित्र होवे जा टहल कीती होगो, चरण ता ही पवित्र होवन जे तीर्थां नु गुरां नु साधां नु दर्शन करन जावे। सब देह अते इंद्रियां शुभ कर्मो की टहल ते पवित्र हुंदे हन, सो तो सिखा करी नाही काहू की पाव के किसे देवी। इस ते इसलिए तेरे हाथ अपवित्र का जल ऐसा है जैसे मुर्दे के अंग अपवित्र हुंदे हन। ता सिख ने बख्शाए के टहल उठाई, सिखां दी साधां दी ब्राह्मणा दी अतिथियां दी कोई होवे हाथों ही लगा सेवा करन। मान तन तन की भगत लगा करन, गुरु की खुशी हुई संगता उस्तत करन लगियां। ता साहिब भाव के बाबा राम कुंवर जी कहंदे ही समाद विच हो गए, प्रेमलीन हो गए। खुले नैन बदेह ते सवा लिखारी बिसम, साखी कथा अनूप कह पई रैन टिग रिशम। जद बाबा राम कंवर जी दी सुरत हेठले मंडला दे विच आई अते आपने अखियां खोलियां, तद सब दीवान अते लिखारी भाई साहिब जी हैरान अते आश्चर्य हुए। साखी की कथा उपमा से रहत है, इस वेले रात हो गई सी अते सूरज छुप गया सी। बोले तब गुरबख्श सिंह, गुर जामा बख्शिंद, भूलन चूकी गुर कथा पलके हुकम मसंद। तद बाबा राम कंवर पाव के बाबा गुरबख्श सिंह जी ने कहा कि सतगुरु बख्शिंद पाव के बख्शने वाले हैं, भूली चूकी गुरु की कथा को सतगुरु जी बख्श दें। पलके दिन चढ़े सतगुरु जी वाली साखी को लिखने का जैसा हुक्म होगा वो किया जावेगा। अगे तारीख लिखते हैं। सम्मत विक्रम 1781 मास त्रै जेठ, अर्थ 3 जेठ सम्मत 1781 विक्रमी नु ए लिखाई गई। 50 साखी रविवार दिन हुण शिकार की देर, 1 5 3 10 30 दो पलक कहे सवेर। भाव के 50वीं साखी ऐतवार वाले दिन लिखाई गई, हुण शिकार जानू पी देर हो रही है। 1 5 3 10 30 दो पलक कहे सवेर, 1 5 3 10 30 2 इन्हां सारयां दी मिला के गिनती हो जांदी है 51। 51वीं साखी कल सवेरे करेंगे। साखी पूरी हुई 50वीं, साहिब सिंह सोधात फल उस्तत आगे लिखूं पूरी साखी क्रांत। भाव के भाई साहिब जी सतगुरु दी बख्शिश सहित 50वीं साखी संपूर्ण हुई है। बाकी सारा हाल फल उस्तत दा वेरवा पूरे तेज के साथ फिर लिखा जावेगा। साखी पूरी हुई, इस तरीके दे नाल 50वीं साखी लिखी हुई है 100 साखी ग्रंथ दे विच। सिखण सिंह को लगियो दीवान, राम कोर तब करत बखान। कवि संतोख सिंह जी लिखते ने कि सिखा सेवकां दी सभा सजी हुई सी उस वेले, फिर राम कोर जी ने अगे कथा नु बखान करना शुरू कीता।
फूल चूक मुझ तेजा होए, गुर बख्शिंद बख्श है सोए।
राम कुंवर जी कहंदे ने कि मेरे तो सुनाउण लग्या जेकर कोई भुल चुक हो जावे ते सतगुरु जी बख्शिंद ने ओ मैनू माफ करन।
अगम अगाद गुरु इतिहास, नर बपरे की बुद्ध कहांस।
पाप के गुरु दा जरा इतिहास है, गुरु दी जेरी कथा है ओ अगम है, गमता तो रहत है, ओ अगाध है जिदा बोध पाया नहीं जा सकदा। एक मनुख तुच्छ जीव बुद्धि वाला गुरु दी कथा नू की बयान कर सकदा है। भाव राम कौर जी दा आया कि मैं तुच्छ जीव हां, सतगुरां दी संपूर्ण ते उच्ची कथा नू मैं बयान नहीं कर सकदा, पर जिन्नी कि सतगुरां ने बुद्धि बख्शी है ओदे अनुसार मैं बयान करदा।
जथा समुंदर नसी पयुलीचे, तारे जिम असंख नब बीचे।
ਹੁਣ ਰਾਮ ਕੌਰ ਜੀ ਦੋ ਤਿੰਨ ਪ੍ਰਮਾਣ ਦਿੰਦੇ ਨੇ। ਰਾਮ ਕੌਰ ਜੀ ਕਹਿੰਦੇ ਨੇ ਕਿ ਸਤਿਗੁਰੂ ਦੀ ਕਥਾ ਇਸ ਤਰ੍ਹਾਂ ਹੈ ਜਿਵੇਂ ਕਿ ਵੱਡਾ ਸਮੁੰਦਰ ਹੈ ਤੇ ਕਦੇ ਵੀ ਵੱਡੇ ਸਮੁੰਦਰ ਨੂੰ ਸਿੱਪੀਆਂ ਦੇ ਨਾਲ ਝਟਿਆ ਨਹੀਂ ਜਾ ਸਕਦਾ। ਭਾਵ ਕਿ ਸਿੱਪੀਆਂ ਕਿੰਨੀਆਂ ਹੀ ਪਾਣੀ ਦੀਆਂ ਭਰ ਭਰ ਕੇ ਬਾਹਰ ਸੁੱਟਦੀ ਏ ਤੇ ਕਦੇ ਸਮੁੰਦਰ ਤੇ ਖਾਲੀ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਦਾ ਇਤਿਹਾਸ ਇੱਕ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੈ ਜਿਹਨੂੰ ਕਿ ਸਿੱਪੀਆਂ ਦੇ ਨਾਲ ਕਦੇ ਵੀ ਝਟਿਆ ਨਹੀਂ ਜਾ ਸਕਦਾ। ਇਸੇ ਤਰੀਕੇ ਦੇ ਨਾਲ ਅਗਲਾ ਪ੍ਰਮਾਣ ਦਿੰਦੇ ਨੇ, ਤਾਰੇ ਜਿਮ ਅਸੰਖ ਨਵ ਵਿੱਚ ਹੈ, ਆਕਾਸ਼ ਦੇ ਵਿੱਚ ਅਸੰਖਾਂ ਦੀ ਗਿਣਤੀ ਦੇ ਵਿੱਚ ਤਾਰੇ ਨੇ, ਭਾਵ ਕਿ ਤਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਗੁਰੂ ਦੇ ਸੰਪੂਰਨ ਇਤਿਹਾਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਤਥਾ ਕਥਾ ਗੁਰ ਬਰਨ ਕੌਣ ਕਹਿਤ ਸੁਣਤ ਸਿੱਖਣ ਸੁਣ ਪਾਉਣ। ਸਮੁੰਦਰ ਦੀ ਤਰ੍ਹਾਂ ਖਾਲੀ ਨਹੀਂ ਕੀਤਾ ਜਾ ਸਕਦਾ ਗੁਰੂ ਦੇ ਇਤਿਹਾਸ ਨੂੰ, ਤਾਰਿਆਂ ਦੀ ਤਰ੍ਹਾਂ ਗਿਣਤੀ ਨਹੀਂ ਹੋ ਸਕਦੀ ਸਤਿਗੁਰੂ ਦੀਆਂ ਸਾਖੀਆਂ ਦੀ। ਰਾਮ ਕੌਰ ਜੀ ਕਹਿੰਦੇ ਕਿਸੇ ਤਰੀਕੇ ਦੇ ਨਾਲ ਗੁਰੂ ਦੀ ਕਥਾ ਦਾ ਵਰਣਨ ਹੋ ਨਹੀਂ ਸਕਦਾ। ਕਹਿਤ ਸੁਣਤ ਸਿੱਖਣ ਸੁਖ ਪਾਉਣ, ਪਰ ਮੈਂ ਫੇਰ ਵੀ ਆਪਣੀ ਤੁਛ ਬੁੱਧੀ ਦੇ ਅਨੁਸਾਰ ਗੁਰੂ ਦੇ ਸਿੱਖਾਂ ਨੂੰ ਪ੍ਰਸੰਨ ਕਰਨ ਦੇ ਵਾਸਤੇ ਗੁਰੂ ਦੀਆਂ ਸਾਖੀਆਂ ਲਿਖਵਾਉਂਦਾ ਹਾਂ, ਸੁਣਾਉਂਦਾ। ਸਕਲ ਕਾਮਨਾ ਪੂਰਨ ਹਾਰੀ, ਸਿੱਖੀ ਹੋਏ ਸ਼ਰਧਾ ਔਰ ਪਾਰੀ। ਰਾਮ ਕੌਰ ਜੀ ਕਹਿੰਦੇ ਨੇ ਕਿ ਜਿਹੜਾ ਵੀ ਇਸ ਕਥਾ ਨੂੰ ਸੁਣੇਗਾ ਜਾਂ ਜਿਹੜਾ ਵੀ ਇਸ ਕਥਾ ਨੂੰ ਪੜ੍ਹੇਗਾ ਉਹਦੇ ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਣਗੀਆਂ। ਇਹ ਕਾਮਨਾ ਦੀ ਪੂਰਤੀ ਕਰਨ ਵਾਲੀ ਸਤਿਗੁਰਾਂ ਦੀ ਕਥਾ ਹੈ। ਇਸ ਤੋਂ ਇਲਾਵਾ ਸ਼ਰਧਾ ਤੇ ਸਿੱਖੀ ਵੀ ਹਿਰਦੇ ਦੇ ਵਿੱਚ ਭਾਰੀ ਵੱਧਦੀ ਹੈ ਇਸ ਕਥਾ ਨੂੰ ਪੜ੍ਹਨ ਦੇ ਨਾਲ ਤੇ ਸੁਣਨ ਦੇ ਨਾਲ। ਗੁਰ ਕਰਨਾ ਤੇ ਚਾਰ ਪਦਾਰਥ, ਪਾਏ ਕਥਾ ਤੇ ਪੁਰਵੇ ਸਵਾਰਥ। ਕਹਿੰਦੇ ਨੇ ਕਿ ਸਾਰੇ ਦੇ ਸਾਰੇ ਸਵਾਰਥਾਂ ਦੀ ਪੂਰਤੀ ਹੁੰਦੀ ਹੈ ਕਥਾ ਨੂੰ ਸੁਣਨ ਦੇ ਨਾਲ, ਗੁਰੂ ਦੀ ਕਰਣਾ ਦੇ ਨਾਲ, ਗੁਰੂ ਦੀ ਦਇਆ ਦੇ ਨਾਲ ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਧਰਮ ਅਰਥ ਕਾਮ ਤੇ ਮੋਕਸ਼। ਸੁਣੋ ਪ੍ਰੀਤ ਕਰ ਸ਼੍ਰੋਤਾ ਸਾਰੇ, ਕਹੋ ਕਥਾ ਕੀ ਗੁਰ ਵਿਸਤਾਰੇ। ਹੇ ਸਰੋਤਾ ਜਨੋ, ਹੇ ਸੁਣਨ ਵਾਲਿਓ, ਪ੍ਰੇਮ ਨੂੰ ਧਾਰਨ ਕਰਕੇ ਅਗਲੀ ਸਤਿਗੁਰਾਂ ਦੀ ਕਥਾ ਨੂੰ ਸੁਣੋ। ਮੈਂ ਵਿਸਥਾਰ ਦੇ ਨਾਲ ਸਤਿਗੁਰੂ ਦੀ ਕਥਾ ਨੂੰ ਬਿਆਨ ਕਰਦਾ। ਭੀਮ ਚੰਦ ਤੇ ਆਦ ਪਹਾਰੀ, ਦਿੱਲੀ ਪਾਠਿਓ ਵਕੀਲ ਅਗਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਸੀਂ ਸੁਣ ਚੁੱਕੇ ਹੋ ਕਿ ਰਾਜੇ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਇੱਕ ਦੂਤ ਨੂੰ ਦਿੱਲੀ ਦੇ ਵਿੱਚ ਭੇਜਿਆ ਸੀ, ਦਿੱਲੀ ਦੇ ਸੂਬੇ ਦੇ ਕੋਲ। ਤਿੰਨ ਕਹਿ ਪਠਿਓ ਸਵਣ ਕੇ ਪਾਸ, ਖਰਚੇ ਦਰਬ ਕਾਜ ਹੋਏ ਰਾਸ। ਜਿਹੜਾ ਰਾਜਿਆਂ ਨੇ ਦਿੱਲੀ ਦੇ ਸੂਬੇ ਦੇ ਕੋਲ ਆਪਣਾ ਦੂਤ ਭੇਜਿਆ ਸੀ ਉਹਨੇ ਫਿਰ ਰਾਜਿਆਂ ਦੇ ਵੱਲ ਖਬਰ ਭੇਜੀ ਹੈ, ਖਰਚੇ ਦਰਬ ਕਾਜ ਹੋਏ ਰਾਸ। ਉਹਨੇ ਵਕੀਲ ਨੇ ਦੂਤ ਨੇ ਖਬਰ ਭੇਜੀ ਹੈ ਕਿ ਖਰਚੇ ਤੋਂ ਬਗੈਰ, ਭਾਵ ਕੇ ਮਾਇਆ ਦੇ ਖਰਚੇ ਤੋਂ ਬਗੈਰ ਤੁਹਾਡਾ ਜਿਹੜਾ ਕੰਮ ਹੈ ਨਾ ਉਹ ਰਾਸ ਨਹੀਂ ਆਉਣਾ। ਸ਼ਾਹ ਨਿਕਟ ਸੂਬੇ ਸੁਧ ਲਿਖੀ, ਤਉ ਜਾਏ ਐਸੀ ਕੁਛ ਦਿਖੀ। ਉਹਨੇ ਇਹ ਵੀ ਖਬਰ ਭੇਜੀ ਹੈ ਕਿ ਮੈਂ ਤੁਹਾਡੀ ਚਿੱਠੀ ਦਿਖਾਈ ਸੂਬੇ ਦਿੱਲੀ ਦੇ ਨੂੰ ਤੇ ਦਿੱਲੀ ਦੇ ਸੂਬੇ ਨੇ ਬਾਦਸ਼ਾਹ ਦੇ ਕੋਲ ਵੀ ਸਤਿਗੁਰਾਂ ਵਾਲੇ ਪਾਸੇ ਦੀ ਖਬਰ ਲਿਖ ਕੇ ਭੇਜੀ ਹੈ, ਪਰ ਕਹਿੰਦਾ ਤਾਂ ਵੀ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮਾਇਆ ਦੇ ਲੋਭ ਤੋਂ ਬਗੈਰ ਸੂਬਾ ਤੁਹਾਡੀ ਮਦਦ ਨਹੀਂ ਕਰੇਗਾ। ਪਾਠੇ ਨਾ ਸਹਿਣਾ ਬਿਨ ਤਨ ਲੀਨੇ, ਕਹਿ ਕਰ ਇੱਕ ਦੋ ਵਾਰ ਪਤੀ ਨੇ। ਦੂਤ ਨੇ ਪਹਾੜੀ ਰਾਜਿਆਂ ਦੇ ਵੱਲ ਇਹ ਖਬਰ ਭੇਜੀ ਹੈ ਕਿ ਦੋ ਤਿੰਨ ਵਾਰ ਮੈਂ ਇਸ ਗੱਲ ਦਾ ਪਰਤਾਵਾ ਲੈ ਕੇ ਦੇਖ ਚੁੱਕਾ ਕਿ ਮੈਂ ਸੂਬੇ ਨੂੰ ਆਖਿਆ ਕਿ ਤੁਸੀਂ ਆਪਣੀ ਫੌਜ ਕੱਲੋ ਜਿਹੜੀ ਕਿ ਜਾਵੇ ਤੇ ਜਾ ਕੇ ਗੁਰੂ ਦੇ ਉੱਤੇ ਫਤਿਹ ਨੂੰ ਪ੍ਰਾਪਤ ਕਰੇ, ਪਰ ਕਹਿੰਦਾ ਪਠਿਆ ਨਾ ਸਹਿਣ ਬਿਨਾਂ ਤਨ ਲੀਨੇ। ਮੈਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਕਿ ਜਿੰਨਾ ਚਿਰ ਸੂਬੇ ਨੂੰ ਬਹੁਤੀ ਜ਼ਿਆਦਾ ਮਾਇਆ ਦਾ ਲੋਭ ਨਹੀਂ ਦਿੱਤਾ ਜਾਂਦਾ ਉਨਾ ਚਿਰ ਉਹਨੇ ਸ਼ਾਹੀ ਸੈਨਾ ਤੁਹਾਡੀ ਮਦਦ ਦੇ ਵਾਸਤੇ ਨਹੀਂ ਭੇਜਣੀ। ਭੀਮ ਚੰਦ ਸਭ ਸੰਗ ਵਿਚਾਰਾ, ਦੈ ਬੇਤ ਤਨ ਸੰਚ ਉਚਾਰਾ। ਜਦੋਂ ਐਸੀ ਦੂਤ ਦੀ ਖਬਰ ਪਹੁੰਚੀ ਹੈ ਉਸ ਵੇਲੇ ਫਿਰ ਰਾਜੇ ਭੀਮ ਚੰਦ ਨੇ ਬਾਕੀ ਦੇ ਪਹਾੜੀ ਰਾਜਿਆਂ ਦੇ ਨਾਲ ਸਲਾਹ ਕੀਤੀ ਕਿ ਸਾਨੂੰ ਚਾਹੀਦਾ ਕਿ ਥੋੜਾ ਥੋੜਾ ਧਨ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰੀਏ ਤੇ ਉਹ ਧਨ ਸੂਬੇ ਨੂੰ ਭੇਜੀਏ ਤਾਂ ਕਿ ਸੂਬਾ ਧਨ ਲੈ ਕੇ ਪ੍ਰਸੰਨ ਹੋ ਜਾਵੇ ਤੇ ਬਾਦਸ਼ਾਹੀ ਸੈਨਾ ਕੱਲੇ ਜਿਸ ਸੈਨਾ ਦੀ ਮਦਦ ਦੇ ਨਾਲ ਅਸੀਂ ਗੁਰੂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂਗੇ। ਸਭ ਤੇ ਘਰ ਇਕੱਤਰ ਪਠ ਦੀਨ ਬੇਨਤੀ ਲਿਖੀ ਅਦਕ ਬਣ ਦੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਸਾਰਿਆਂ ਰਾਜਿਆਂ ਨੇ ਥੋੜਾ ਥੋੜਾ ਧਨ ਪਾਇਆ ਹੈ, ਸਾਰੇ ਧਨ ਨੂੰ ਇਕੱਤਰ ਕੀਤਾ ਗਿਆ ਤੇ ਫਿਰ ਬੇਨਤੀ ਦੇ ਰੂਪ ਦੇ ਵਿੱਚ ਨਾਲੇ ਇੱਕ ਪ੍ਰਵਾਨਾ ਲਿਖਿਆ, ਨਾਲੇ ਚਿੱਠੀ ਲਿਖੀ ਹੈ ਤੇ ਨਾਲੇ ਧਨ ਭੇਜਿਆ। ਜੇ ਨਹੀਂ ਘਰ ਹੈ ਸ਼ਾਹ ਸਹਾਏ ਤਾਂ ਹਮ ਅਲੰਬ ਲਿਹੋ ਕਿਸ ਥਾਏ। 1 ਲੱਖ ਰੁਪਇਆ ਦਿੱਲੀ ਦੇ ਸੂਬੇ ਨੂੰ ਨਜ਼ਰਾਨਾ ਭੇਜਿਆ ਤੇ ਨਾਲ ਇੱਕ ਚਿੱਠੀ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਕਿ ਜੇਕਰ ਬਾਦਸ਼ਾਹੀ ਸੈਨਾ ਸਾਡੀ ਸਹਾਇਤਾ ਨਹੀਂ ਕਰੇਗੀ ਤੇ ਅਸੀਂ ਕਾਹਦੇ ਆਸਰੇ ਦੇ ਉੱਤੇ ਰਾਜ ਕਰਨਾ। ਸਦਾ ਆਸਰਾ ਵੱਡੋ ਹਮਾਰੇ ਤੁਮ ਸਮ ਸੂਬੇ ਸੁਖਦ ਉਦਾਰੇ। ਰਾਜਾ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਹਮੇਸ਼ਾ ਹੀ ਸਦੀਵੀ ਤੌਰ ਦੇ ਉੱਤੇ ਬਾਦਸ਼ਾਹ ਸਾਡਾ ਸਾਰਿਆਂ ਤੋਂ ਵੱਡਾ ਸਹਾਰਾ ਹੈ, ਇਸ ਤੋਂ ਇਲਾਵਾ ਬਾਦਸ਼ਾਹ ਦੇ ਬਣਾਏ ਹੋਏ ਤੁਹਾਡੇ ਵਰਗੇ ਜਿਹੜੇ ਸੂਬੇ ਨੇ ਉਹ ਵੀ ਸਾਡੇ ਵਾਸਤੇ ਸੁਖਦਾਈ ਨੇ। ਇਤੇ ਆਦਿਕ ਲਿਖ ਪਠੀ ਬਣਾਏ ਲਾਖ ਰਜਤ ਪਣ ਜਮਾ ਕਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1 ਲੱਖ ਰੁਪਇਆ ਜਮਾ ਕਰਕੇ ਨਾਲੇ ਦਿੱਲੀ ਦੇ ਸੂਬੇ ਨੂੰ ਭੇਜਿਆ ਤੇ ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਲਿਖ ਕੇ ਇੱਕ ਚਿੱਠੀ ਭੇਜੀ। ਬੈਠ ਸਬਣ ਮੈਂ ਪਨੈ ਪਰ ਸੰਗ ਆਵੈ ਸ਼ਾਹ ਸੈਨ ਹਿਤ ਜੰਗ। ਇਸ ਤੋਂ ਬਾਅਦ ਸਾਰਿਆਂ ਰਾਜਿਆਂ ਦੇ ਵਿੱਚ ਬੈਠ ਕੇ ਇਹ ਪ੍ਰਸੰਗ ਬਿਆਨ ਕਰਦਾ ਹੈ ਰਾਜਾ ਭੀਮ ਚੰਦ ਕਿ ਹੁਣ ਜ਼ਰੂਰ ਬਾਦਸ਼ਾਹੀ ਸੈਨਾ ਆਵੇਗੀ ਗੁਰੂ ਦੇ ਨਾਲ ਜੰਗ ਲੜਨ ਦੇ ਲਈ। ਲੜੈ ਗੁਰੂ ਕੋ ਦੇਹ ਨਿਕਾਸੇ ਤੁਮ ਬੈਠੇ ਭਿਖ ਲੇ ਹੋ ਤਮਾਸ਼ੇ। ਸਾਰਿਆਂ ਨੂੰ ਸੁਣਾ ਕੇ ਹੰਕਾਰੀ ਰਾਜਾ ਭੀਮ ਚੰਦ ਕਹਿੰਦਾ ਕਿ ਲੜਾਂਗੇ ਗੁਰੂ ਦੇ ਨਾਲ ਤੇ ਗੁਰੂ ਨੂੰ ਅਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਕੱਢ ਦਿਆਂਗੇ, ਦੇਖੋ ਕਿ ਕਿਸ ਤਰ੍ਹਾਂ ਦਾ ਤਮਾਸ਼ਾ ਹੁੰਦਾ ਹੈ। ਦੇਨੋ ਦਰਬ ਸਫਲ ਹੀ ਜਾਨੋ ਨਿਤ ਕੋ ਜੰਗ ਮਿਟਾਹਿਤ ਠਾਨੋ। ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜੀ ਅਸੀਂ ਮਾਇਆ ਭੇਜੀ ਹੈ ਉਹ ਜ਼ਰੂਰ ਸਫਲ ਹੋਵੇਗੀ। ਨਿਤ ਕੋ ਜੰਗ ਮਿਟਾ ਤਿੰਨ ਠਾਨੋ, ਭਾਵ ਕੇ ਮਾਇਆ ਦੇ ਨਾਲ ਦਿੱਲੀ ਦਾ ਸੂਬਾ ਪ੍ਰਸੰਨ ਹੋਵੇਗਾ ਤੇ ਫਿਰ ਉਹ ਫੌਜ ਭੇਜੇਗਾ ਜਿਸ ਫੌਜ ਦੇ ਕਰਕੇ ਅਸੀਂ ਗੁਰੂ ਤੋਂ ਜਿੱਤ ਦੀ ਪ੍ਰਾਪਤੀ ਕਰਾਂਗੇ। ਇਸ ਤਰੀਕੇ ਦੇ ਨਾਲ ਨਿਤ ਦਾ ਜਿਹੜਾ ਝਗੜਾ ਹੈ ਉਹ ਸਾਰੇ ਦਾ ਸਾਰਾ ਖਤਮ ਹੋ ਜਾਏਗਾ। ਇਮ ਕਹਿ ਨਿਜ ਮੈਂ ਹਰ ਖਿਉ ਪਾਵੈ ਕਰੈ ਪ੍ਰਤੀਖਣ ਦਲ ਕਬ ਆਵੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਹੀ ਪਹਾੜੀ ਰਾਜੇ ਬੈਠ ਕੇ ਇਸ ਤਰ੍ਹਾਂ ਦੀਆਂ ਖੁਸ਼ੀ ਵਾਲੀਆਂ ਗੱਲਾਂ ਇੱਕ ਦੂਜੇ ਦੇ ਨਾਲ ਕਰਦੇ ਨੇ। ਕਰੈ ਪ੍ਰਤੀਖਣ ਦਲ ਕਬ ਆਵੈ, ਹੁਣ ਦਿਨ ਪ੍ਰਤੀ ਦਿਨ ਰੋਜ਼ ਦੀ ਰੋਜ਼ ਇਹ ਉਡੀਕ ਕਰਦੇ ਨੇ ਕਿ ਵੇਖੋ ਦਲ ਬਾਦਸ਼ਾਹੀ ਕਦੋਂ ਆਉਂਦਾ ਤੇ ਕਦੋਂ ਅਸੀਂ ਗੁਰੂ ਨੂੰ ਜਿੱਤਾਂਗੇ। ਭਾਵ ਕੇ ਦਿੱਲੀ ਦੇ ਸੂਬੇ ਨੇ ਜਿਹੜੀ ਫੌਜ ਭੇਜਣੀ ਹੈ ਉਹਦੀ ਨਿਤਾ ਪ੍ਰਤੀ ਇਹ ਸਾਰੇ ਪਹਾੜੀ ਰਾਜੇ ਉਡੀਕ ਕਰਨ ਲੱਗੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਫੌਜ ਆਵੇਗੀ, ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗ ਲੜਿਆ ਜਾਵੇਗਾ, ਇਸ ਸਾਰੀ ਵਾਰਤਾ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड कौ मेरी है परनाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई त्याय। फिर अंगद गुर ते अमरदास रामदास हुई सहाय। अर्जन हर गोविंद नो सिमरो श्री हर राय। श्री हर कृष्ण जी त्याय जिस डिठे सब दुख जाए। तेग बहादुर सिमरी है करनौनी दावे ताय। दसवें पातशाह श्री गुरु गोविंद सिंह जी सब थाई हुए जी सहाय। सतगुरु बालक सिंह जी सिमरी है जिन्हां ने धर्म का मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरी है जिन्हां ने टुटी लई मिलाए। वड्डे प्रताप वाले श्री सतगुरु प्रताप सिंह जी सिमरी है जिन्हां ने कलयुग विच सोच सो ते नाम बाणी का प्रवाह दिता चलाए। सर्व कला समर्थ श्री सतगुरु जगजीत सिंह जी सिमरी है जिन्हां की महिमा कही ना जाए। हाजरा हजूर पहरे दे मालिक श्री सतगुरु उदय सिंह जी सब थाई होना जी सहाय। गुरा के चार साहबजादे पंज प्यारे चाली मुक्ते बेअंत शहीदां भगतां दी कमाई वाल ध्यान तरके आप जी दा पवित्र नाम चेते आवे। हे सच्चे पातशाह जी असि सदा ही भुलन हार। आप सदा ही बख्शिंद पिता हो दरों घरों सिखे सिदक बख्शो। बेमुख होके ना मरिये पातशाह जी धरती ते धर्म वर्ताओ। महामलेश दा नाश करो अपने संत खालसे दा प्रकाश करो। गऊ गरीब दे कष्ट नूं दूर करो। कुल सृष्टि आप जी दा पवित्र नाम जपे। किसे नूं दुख होवे ना। श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे। सतगुरु राम सिंह सच्चे पातशाह जी आप जी दी प्यारी साध संगत ने एकत्र होके आप जी दे पवित्र नाम दा सिमरन कीता है। आप जी दे दर्शना दे निमित आप जी दे पावन पवित्र इतिहास दी कथा होई है। जो पढ़िया है सुनिया है साडे मना ते वसाउणा जोगा पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है। आप जी दे दर्शना दे निमित दर्शना दी दात बख्शो। नाम दा रस बख्शो। मन बिरतियां नूं एकाग्रता बख्शो। ना विसरो ना विसारो। रख लो बख्श लो दियो दीदार। श्री सतगुरु राम सिंह जी नाम चढ़दी कला आप जी दे पाणे सरबत दा भला।